ਭੁੱਲ ਦੀ ਸਜ਼ਾ। ਦੂਜੀ ਲੜਾਈ ਸਮੇਂ ਦਫ਼ਤਰ ਵਿੱਚ ਬਹੁਤ ਕੰਮ ਕਰਨਾ ਪਿਆ, ਜੋ ਉਸ ਵਕਤ ਆਰਮੀ ਹੈੱਡਕੁਆਰਟਰ ਵਿੱਚ ਡਿਊਟੀ ਸੀ। ਕੁਝ ਦਫ਼ਤਰ ਦੇ ਕੰਮ ਦਾ ਦਿਮਾਗ ਤੇ ਵਧੇਰੇ ਬੋਝ, ਕੁਝ ਲਗਾਤਾਰੀ ਕੁਸੰਗ ਦਾ ਅਲੇਸ਼ ਮਨ ਤੇ ਅੰਧਕਾਰ ਛਾ ਗਿਆ। ਸ਼ਰਧਾ ਨੂੰ ਝਟਕਾ ਲੱਗਾ। 1946 ਦੀਆਂ ਗਰਮੀਆਂ ਸਨ। ਛੁੱਟੀਆਂ ਸਮੇਂ ਰਾੜੇ ਸਾਹਿਬ ਆਇਆ। ਸ਼ਾਮ ਦੇ ਵਕਤ ਹੱਥ ਵਿੱਚ ਗੜਵਾ ਫੜ ਇਕੱਲਾ ਹੀ ਹਜ਼ੂਰ ਦੇ ਨਾਲ ਬਾਹਰ ਕਾਲਜ ਵੱਲ ਸ਼ਹਿਰ ਨੂੰ ਚੱਲ ਪਿਆ। ਪੂਰਨ ਨੇਸ਼ਟਾ ਬਗੈਰ ਫੋਕੇ ਤੇ ਕਿਤਾਬੀ ਘੋਟੇ ਵਾਲੇ ਗਿਆਨ ਨੇ ਅੰਦਰੋਂ ਭਗਤੀ ਰਸ ਨੂੰ ਖਤਮ ਕਰ ਦਿੱਤਾ ਸੀ ਤੇ ਸਰਵ ਬ੍ਰਹਮ ਦੀ ਥਿਊਰੀ ਅਨੁਸਾਰ ਮਹਾਂਪੁਰਸ਼ਾਂ ਨੂੰ ਤੇ ਆਪਣੇ ਆਪ ਨੂੰ ਇੱਕੋ ਪੱਧਰ ਤੇ ਖੜਾ ਨੇਚੇ ਕਰਦਾ ਸੀ। ਪ੍ਰੇਮ ਵਿਰਾਗ ਦੀ ਅਵਸਥਾ ਵਾਲੇ ਪਹਿਲੇ ਭਾਵ ਕਿਤੇ ਦੂਰ ਲੰਘ ਚੁੱਕੇ ਸਨ ਅਤੇ ਅਹੰ ਬ੍ਰਹਮ ਅਸਮੀ ਮਹਾਂਵਾਕ ਦੀ ਤਹਿ ਵਿੱਚ ਗੁੰਮ ਹੋ ਚੁੱਕੇ ਸਨ। ਇਉਂ ਸੰਤ ਜੀ ਦੇ ਮਗਰ ਮਗਰ ਤੁਰੇ ਜਾਂਦਿਆਂ ਜਦੋਂ ਲੱਕੜ ਦੀ ਪੁਲੀ ਕੋਲ ਪੁੱਜੇ ਤਾਂ ਮਹਾਂਪੁਰਖਾਂ ਨੇ ਵਚਨ ਕੀਤਾ ਕਿ ਜੋ ਕਿਸੇ ਗੁਰਮੁਖ ਸੰਤ ਜਾਂ ਮੁਰਸ਼ਦ ਦੀ ਸੰਗਤ ਤੋਂ ਦੂਰ ਚਲਾ ਜਾਵੇ ਤਾਂ ਗਿਆਨ ਵਿੱਚ ਮਾਇਆ ਦੇ ਅੰਸ਼ ਉੱਭਰ ਆਉਂਦੇ ਹਨ। ਅਤੇ ਨਾਲ ਉਦਾਹਰਣ ਵੀ ਦਿੱਤਾ ਕਿ ਮਛਿੰਦਰ ਨਾਥ ਤੇ ਮਾਇਆ ਪੈ ਗਈ ਸੀ। ਪਦਮਨੀ ਦਾ ਲਾਲਚ ਕਰਕੇ ਆਪਣੇ ਚੇਲਿਆਂ ਨੂੰ ਸਰੀਰ ਦਾ ਅਕੱਲੜ ਸੰਭਾਲ ਸੰਗਲਾ ਦੀਪ ਵਾਲੇ ਰਾਜੇ ਦੀ ਮੁਰਦਾ ਦੇਹ ਵਿੱਚ ਜਾ ਪ੍ਰਵੇਸ਼ ਹੋਇਆ। ਇਸ ਦੇ ਮੂੰਹੋਂ ਦੁਰਭਾਗ ਬਸ ਇਹ ਗੱਲ ਨਿਕਲੀ ਕਿ ਮਹਾਰਾਜ ਗਿਆਨ ਕੀ ਤੇ ਮਾਇਆ ਕੀ, ਗੁਰਮੁਖ ਕੀ ਤੇ ਮਨਮੁਖ ਕੀ, ਜਦੋਂ ਵਾਸਤਵ ਵਿੱਚ ਇੱਕੋ ਜੋਤੀ ਹੈ ਫਿਰ ਇੱਥੇ ਮਾਇਆ ਤੇ ਗਿਆਨ ਦਾ ਪ੍ਰਸ਼ਨ ਹੀ ਉਤਪੰਨ ਨਹੀਂ ਹੁੰਦਾ। ਉਹਨਾਂ ਦੀ ਭਗਤੀ ਵੀ ਗਿਆਨ ਸੀ, ਗੁਰੂ ਅਗਿਆਨ ਅਵਸਥਾ ਵਿੱਚ ਸੀ। ਚੇਲੇ ਵੀ ਸਾਰੇ ਭੁੱਲ ਵਿੱਚ ਪਏ ਸਨ। ਮਹਾਂਪੁਰਸ਼ਾਂ ਨੇ ਫਿਰ ਕਿਹਾ ਕਿ ਗੁਰੂ ਦੀ ਕਿਰਪਾ ਸਦਾ ਸਿੱਖ ਦੇ ਸਿਰ ਤੇ ਰਹੇ ਤਾਂ ਗਿਆਨ ਪਰਪੱਕ ਹੁੰਦਾ ਹੈ, ਨਹੀਂ ਤਾਂ ਸਿੱਥਲ ਪੈ ਜਾਂਦਾ ਹੈ। ਜੇ ਗੁਰੂ ਤੋਂ ਟੁੱਟ ਜਾਵੇ ਜ਼ਬਰਦਸਤ ਮਾਇਆ ਵਾਪਰ ਜਾਂਦੀ ਹੈ। ਇਸ ਨੇ ਇਹ ਉੱਤਰ ਦਿੱਤਾ ਕਿ ਇਹ ਸਾਰੀਆਂ ਗੱਲਾਂ ਅਗਿਆਨ ਕਰਕੇ ਹੀ ਹਨ। ਬਿਆਸ ਜੀ ਦੇ ਸਮਝਾਉਣ ਤੋਂ ਵੀ ਜੈਮਨੀ ਨੇ ਹੱਟ ਕੀਤਾ। ਰਾਜੇ ਜਨਮੇਜੇ ਨੇ ਸਾਰੀ ਗੱਲ ਨੂੰ ਜਾਣ ਕੇ ਵੀ ਗੁਰੂ ਵਚਨਾਂ ਉੱਪਰ ਨਿਸ਼ਚਾ ਨਾ ਕੀਤਾ। ਇਹੋ ਗੱਲ ਇੱਥੇ ਹੋਈ। ਮਹਾਂਪੁਰਸ਼ ਨੇ ਇਸ ਦੇ ਹੱਥੋਂ ਗੜਵਾ ਫੜ ਲਿਆ। ਗੜਵਾ ਹੱਥੋਂ ਛੱਡਣ ਸਾਰ ਬਿਜਲੀ ਦੇ ਕਰੰਟ ਵਾਂਗੂ ਇਕਦਮ ਸਭ ਕੁਝ ਅਲੋਪ ਹੋ ਗਿਆ ਅਤੇ ਉਸੇ ਸਮੇਂ ਇਸ ਉੱਪਰ ਮਾਇਆ ਨੇ ਆਪਣਾ ਅਸਰ ਪਾ ਲਿਆ। ਭੁੱਲ ਦਾ ਅਸਰ ਇਤਨਾ ਵਧਿਆ ਕਿ ਧਾਰਮਿਕ ਨੇਚੇ ਵੀ ਅਗਿਆਨ ਹੀ ਲੱਗਣ, ਕਰਮ ਧਰਮ ਸਭ ਪਾਖੰਡ ਦਿਸੇ, ਸਾਕ ਤੇ ਗੁਰਮੁਖ ਇੱਕੋ ਜਿਹੇ ਜਾਪਣ। ਸਮਾਂ ਲੰਘਦਾ ਗਿਆ, ਜੀਵਨ ਵਿੱਚ ਗਿਰਾਵਟ ਆ ਗਈ। ਨਾਮ ਦਾ ਕਹਿ ਰਸ ਕਿਸੇ ਅੰਦਰਲੀ ਪੜਤ ਵਿੱਚ ਹੀ ਗੁੰਮ ਹੋ ਗਿਆ। ਲਿਵਤਾਰ ਆਨੰਦ ਧਿਆਨ ਪਰਪੱਕਤਾ ਟੁੱਟ ਗਈ। ਵਿਵੇਕ ਵਰਿੱਤੀ ਦਾ ਅੰਦਰੋਂ ਆ ਰਿਹਾ ਗਿਆਨ ਪ੍ਰਭਾਵ ਬੰਦ ਹੋ ਗਿਆ। ਬੁੱਧੀ ਮੰਡਲ ਦੀਆਂ ਭੁੱਲ ਭੁਲਾਈਆਂ ਵਿੱਚ ਗੁਆਚ ਗਿਆ ਤੇ ਪੂਰੇ 7 ਸਾਲ ਮਹਾਂ ਸੀਤਲ ਸੋਮੇ ਨਾਲ ਟੁੱਟਿਆ ਰਿਹਾ ਅਤੇ ਹਿਰਦੇ ਵਿੱਚ ਵਿਕਾਰਾਂ ਰੂਪੀ ਕਿਰਮ ਪੈ ਗਏ। ਜੋ ਹਾਲ ਚੱਲਦੇ ਸੀਤਲ ਜਲ ਸੋਮੇ ਤੋਂ ਟੁੱਟੇ ਤਾਲ ਦਾ ਹੋਇਆ ਕਰਦਾ ਹੈ, ਉਹ ਇਸ ਦਾ ਹੋ ਗਿਆ। ਪਰ ਮਹਾਂਪੁਰਸ਼ਾਂ ਨੇ ਅਜੇ ਵੀ ਕਿਰਪਾ ਕਰਕੇ ਭਾਈ ਜੋਗੇ ਵਾਂਗ ਆਪਣੇ ਜੋਗਾ ਜਾਣ ਕੇ ਉਸ ਰਸਾਤਲ ਦੀਆਂ ਡੂੰਘਾਣਾ ਵਿੱਚ ਨਾ ਜਾਣ ਦਿੱਤਾ ਜਿੱਥੋਂ ਕਿਸੇ ਦਾ ਖੁਰਾ ਖੋਜੀ ਨਹੀਂ ਲੱਭਦਾ। ਅਰਥਾਤ ਸਦਾਚਾਰਕ ਜੀਵਨ ਜਿਉਂ ਦਾ ਤਿਉਂ ਹੀ ਬਣਿਆ ਰਿਹਾ ਪਰ ਅੰਦਰੋਂ ਬਿਲਕੁਲ ਖਾਲੀ ਹੋ ਗਿਆ। 1942 ਈਸਵੀ ਦੀ 1 ਜਨਵਰੀ ਨੂੰ ਛੋਟੇ ਭਰਾ ਦਲਜੀਤ ਸਿੰਘ ਦੀ 24 ਸਾਲਾਂ ਦੀ ਉਮਰ ਵਿੱਚ ਮੌਤ ਹੋ ਗਈ। ਕੋਈ ਗਿਆਨ ਸਾਥ ਨਾ ਦੇਵੇ, ਵਿਛੋੜੇ ਦੀ ਸੱਟ ਡੂੰਘੀ ਲੱਗੀ ਤੇ ਪੂਰੇ 1.5 ਸਾਲ ਦੀ ਮਾਨਸਿਕ ਪੀੜਾ ਝੱਲੀ। ਅੰਤ ਨੂੰ ਇਸ ਭੁੱਲ ਦੀ ਸਜ਼ਾ ਦਾ ਸਮਾਂ ਖਤਮ ਹੋਇਆ ਅਤੇ ਰਣਜੀਤ ਕੌਰ ਨੇ ਵੀ ਬਾਰ ਬਾਰ ਆਖਿਆ ਕਿ ਤੁਸੀਂ ਜੀਵਨ ਸੋਮੇ ਤੋਂ ਟੁੱਟ ਕੇ ਦੁਖੀ ਹੋ ਰਹੇ ਹੋ, ਹੁਣ ਵੀ ਉਸੇ ਤਰ੍ਹਾਂ ਸ਼ਰਧਾ ਪਿਆਰ ਨਾਲ ਦਾਤੇ ਦੇ ਚਰਨਾਂ ਵਿੱਚ ਚਲੋ, ਉਹ ਜ਼ਰੂਰ ਹੀ ਆਪਣਾ ਬਖਸ਼ੰਦ ਬਿਰਦ ਸੰਭਾਲਣਗੇ, ਤੁਸੀਂ ਠੀਕ ਹੋ ਜਾਵੋਗੇ। ਜੂਨ 1953 ਵਿੱਚ ਪੂਰੇ 12 ਵਜੇ ਦੁੱਖਾਂ ਦਾ ਦੱਬਿਆ ਭਾਈ ਬ੍ਰਹਮ ਸਿੰਘ ਬੀਬੀ ਰਣਜੀਤ ਕੌਰ ਦੇ ਨਾਲ ਰਾੜੇ ਸਾਹਿਬ ਪੁੱਜਾ। ਮਹਾਰਾਜ ਜੀ ਪ੍ਰਸ਼ਾਦ ਛੱਕ ਕੇ ਹਟੇ ਹੀ ਸਨ। ਦੋਹਾਂ ਨੇ ਸ਼ਰਧਾ ਨਾਲ ਮੱਥਾ ਟੇਕਿਆ। ਰਣਜੀਤ ਕੌਰ ਨੇ ਤਾਂ ਪਾਵਨ ਚਰਨਾਂ ਤੇ ਸਿਰ ਰੱਖ ਕੇ ਉੱਚਾ ਹੀ ਨਾ ਕੀਤਾ। ਹਜ਼ੂਰ ਨੇ ਧੀਰਜ ਦਿੱਤੀ ਅਤੇ ਆਖਿਆ, ਬੀਬੀ ਸੁਖੀ ਰਹੋ। ਉਸਨੇ ਬਚਨ ਦੀ ਫੌਰਨ ਸੰਭਾਲ ਕੀਤੀ, ਅੱਖਾਂ ਵਿੱਚੋਂ ਹੰਝੂ ਵਹਿੰਦਿਆਂ ਅਰਜ ਕੀਤੀ, ਪਾਤਸ਼ਾਹ ਅਸੀਂ ਤੈਤੋਂ ਟੁੱਟ ਕੇ ਦੁਖੀ ਹੋ ਰਹੇ ਹਾਂ, ਬਹੁਤ ਦੁਖੀ ਹਾਂ, ਕਿਰਪਾ ਕਰਕੇ ਹੁਣ ਟੁੱਟਿਆਂ ਨੂੰ ਮੇਲ ਕੇ ਸੁਖੀ ਕਰੋ। ਸੰਤ ਜੀ ਮਹਾਰਾਜ ਨੇ ਬ੍ਰਹਮ ਸਿੰਘ ਵੱਲ ਤੱਕ ਕੇ ਤਾੜਨਾ ਦੇ ਲਹਿਜੇ ਵਿੱਚ ਪੁੱਛਿਆ, ਕਿੱਥੇ ਹੈ ਹੁਣ ਤੇਰਾ ਗਿਆਨ ਤੇ ਸਾਰੇ ਇੱਕੋ ਬ੍ਰਹਮ ਦੀ ਨਿਸ਼ਠਾ? ਅਸੀਂ ਉਸ ਸਮੇਂ ਵੀ ਤੈਨੂੰ ਆਖਿਆ ਸੀ ਕਿ ਗੁਰਮੁਖ ਦੀ ਦਇਆ ਦ੍ਰਿਸ਼ਟੀ ਬਗੈਰ ਗਿਆਨ ਨਹੀਂ ਰਹਿੰਦਾ, ਕੇਵਲ ਬੁੱਧੀ ਮੰਡਲ ਦੀਆਂ ਭੁੱਲ ਭੁਲਾਈਆਂ ਹੀ ਰਹਿ ਜਾਂਦੀਆਂ ਹਨ। ਪ੍ਰੀਤ ਲੜੀ ਰਸਾਲੇ ਨੂੰ ਪੜ੍ਹਦਾ ਸੈਂ, ਉਸ ਵਿੱਚੋਂ ਕਿੰਨਾ ਕੁ ਸੁੱਖ ਮਿਲ ਗਿਆ ਹੈ। ਹੁਣ ਇਸ ਭਰਾ ਦੀ ਮੌਤ ਦੇ ਸਦਮੇ ਵਿੱਚ ਚਤੁਰਾਈ ਕਿਸ ਕੰਮ? ਨਾਲ ਇਹ ਵੀ ਫਰਮਾਇਆ, ਜਥਾ ਦਿਸ਼ਟਮਾਨ ਹੈ ਸਗਲ ਮਿਥੇ ਨਾ। ਇਸਨੇ ਅਰਜ ਕੀਤੀ, ਗਰੀਬ ਨਵਾਜ ਕਿਰਪਾ ਕਰੋ ਅਤੇ ਮੁੜ ਪ੍ਰੇਮ ਦੇ ਸੀਤਲ ਸੋਮੇ ਨਾਲ ਜੋੜ ਦੇਵੋ। ਦੋਹਾਂ ਦੇ ਸਿਰ ਤੇ ਮੇਰਾ ਭਰਿਆ ਨਿਕਿਰਪਾ ਰੂਪੀ ਹੱਥ ਰੱਖ ਕੇ ਆਖਿਆ, ਅੱਗੇ ਬਖਸ਼ ਸੀ, ਹੁਣ ਆਪ ਮਿਹਨਤ ਕਰੋ। ਹੱਥ ਦਾ ਛੂਣਾ ਕੀ ਸੀ, ਬਰਿਆਂ ਤੋਂ ਪਈ ਭੁੱਲ ਦੀ ਕਾਲੀ ਘਟਾ ਵਿੱਚ ਬਿਜਲੀ ਦੀ ਚਮਕ ਹੋ ਗਈ। ਹੌਲੀ ਹੌਲੀ ਭਰਮ ਦੇ ਬੱਦਲ ਦੂਰ ਹੋਣ ਲੱਗੇ। ਦਿਲ ਵਿੱਚ ਭਰਾ ਦੀ ਮੌਤ ਦਾ ਪਿਆ ਡੂੰਘਾ ਸਦਮਾ ਸੀਸ ਦਿੰਦਿਆਂ ਸਾਰ ਹੀ ਖਤਮ ਹੋ ਗਿਆ। ਉਸ ਦਿਨ ਤੋਂ ਪਿੱਛੋਂ ਨਾ ਕਦੇ ਹੋਕੇ ਆਏ, ਨਾ ਹੀ ਕੋਈ ਸਦਮੇ ਦਾ ਮਨ ਤੇ ਅਸਰ ਹੋਇਆ। 1945 ਈਸਵੀ ਵਿੱਚ ਹਜ਼ੂਰ ਦੀ ਆਗਿਆ ਪਾ ਕੇ ਯੂਪੀ ਦੇ ਇਲਾਕੇ ਰਾਮਪੁਰ ਜ਼ਿਲ੍ਹੇ ਦੇ ਬਿਲਾਸਪੁਰ ਤਹਿਸੀਲ ਵਿੱਚ ਜ਼ਮੀਨ ਖਰੀਦ ਕੇ ਫਾਰਮ ਬਣਾ ਲਿਆ। ਆਪ ਆ ਕੇ ਰਹਿਣ ਲੱਗ ਪਏ, ਕਾਮੇ ਰੱਖ ਕੇ ਟਰੈਕਟਰ ਨਾਲ ਖੇਤੀ ਕਰਦੇ ਰਹੇ। ਹਜ਼ੂਰ ਨੇ ਵੀ ਸਥਾਨ ਤੇ ਚਰਨ ਪਾਏ ਸਨ। ਆਪ ਇਸ ਇਲਾਕੇ ਵਿੱਚ ਤਰਾਈ ਸਿੱਖ ਮਿਸ਼ਨ ਯੂਪੀ ਇਸ ਦੇ ਵੱਖ ਵੱਖ ਥਾਵਾਂ ਵਿੱਚ 10 ਸੈਂਟਰ ਖੋਲ ਕੇ ਸਪਤਾਹ ਜਾਂ 15 ਰੋਜ਼ਾ ਦੀਵਾਨ ਕਰਦੇ ਹੋਏ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ। ਇਲਾਕੇ ਦੇ ਹੋਰ ਵੀ ਬਹੁਤ ਸਾਰੇ ਸੱਜਣ ਨਾਲ ਸਨ, ਪਰ ਮੁੱਖ ਸਲਾਹਕਾਰ ਇਹੋ ਹੀ ਸਨ। ਅਨੇਕਾਂ ਹੀ ਪ੍ਰੇਮੀਆਂ ਨੂੰ ਮਾਸ ਸ਼ਰਾਬ ਛਡਾ ਕੇ ਖੰਡੇ ਦਾ ਅੰਮ੍ਰਿਤ ਪਾਨ ਕਰਵਾ ਸੰਤ ਜੀ ਮਹਾਰਾਜ ਦੇ ਉਪਦੇਸ਼ੀ ਬਣਾਇਆ। ਜਦੋਂ ਹਜ਼ੂਰ 1973 ਦੀ ਫਰਵਰੀ ਵਿੱਚ ਜਥੇ ਸਮੇਤ ਇੱਥੇ ਆਏ ਸਨ, ਇਲਾਕੇ ਵਿੱਚ ਦੀਵਾਨ ਕੀਤੇ ਗੁਰਮਤ ਦਾ ਪ੍ਰਚਾਰ, 1,500 ਪ੍ਰਾਣੀਆਂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਗੁਰੂ ਕੇ ਜਹਾਜੇ ਚਾੜਿਆ ਅਤੇ 5,000 ਪ੍ਰਾਣੀ ਮਾਸ ਸ਼ਰਾਬ ਤਿਆਗ ਕੇ ਨਾਮ ਸਿਮਰਨ ਦੇ ਧਾਰਨੀ ਬਣੇ। ਉਸ ਸਮੇਂ ਹੋਰ ਸੱਜਣਾਂ ਨਾਲ ਮਿਲ ਕੇ ਭਾਈ ਬ੍ਰਹਮ ਸਿੰਘ ਹੀ ਲੈ ਕੇ ਗਿਆ ਸੀ ਅਤੇ ਨਾਲ ਰਹਿ ਕੇ ਵੱਧ ਤੋਂ ਵੱਧ ਸੇਵਾ ਕੀਤੀ, ਜਿਸ ਦਾ ਜ਼ਿਕਰ ਸਮੇਂ ਸਮੇਂ ਸਿਰ ਅੱਗੇ ਕਰਾਂਗੇ। ਪ੍ਰਿੰਸੀਪਲ ਸਰਦਾਰ ਗੁਰਦਿਆਲ ਸਿੰਘ ਬੱਦੋਵਾਲ ਨੂੰ ਉਪਦੇਸ਼। ਗ੍ਰਹਿਸਥ ਵਿੱਚ ਰਹਿੰਦੇ ਹੋਏ ਖਚਤ ਨਹੀਂ ਹੋਣਾ, ਕਾਰੋਬਾਰ ਕਰਦੇ ਹੋਏ ਧੰਦੇ ਵਿੱਚ ਧਸੇ ਨਹੀਂ ਰਹਿਣਾ, ਕੰਮ ਦੀ ਮਸ਼ੀਨ ਹੀ ਨਹੀਂ ਬਣੇ ਰਹਿਣਾ, ਆਲਸ ਨਹੀਂ ਕਰਨੀ, ਨਾਮ ਦਾਨ ਇਸ਼ਨਾਨ ਤੇ ਆਤਮਕ ਲਕਸ਼ ਤੋਂ ਲੋਕ ਲੱਜਾ ਤਿਆਗ ਕਰਨਾ, ਸਤ ਸੰਗ ਆਦਿਕ ਸ਼ੁਭ ਕਰਮਾਂ ਬਾਰੇ ਲੋਕ ਲਾਜ ਨਹੀਂ ਰੱਖਣੀ ਅਤੇ ਇਸ ਪ੍ਰਕਾਰ ਉਪਦੇਸ਼ ਕੀਤਾ।